SBS Radio.
SBS Radio.
ਹਾਜ਼ਰੀਨ, ਅੱਜ ਬੜੀ ਹੀ ਦਿਲਚਸਪ ਮੁਲਾਕਾਤ ਲਈ ਕੈਨਬਰਾ ਤੋਂ ਸਾਡੇ ਨਾਲ ਟੈਲੀਫੋਨ ਲਾਈਨ ਦੇ ਜ਼ਰੀਏ ਪ੍ਰੋਫੈਸਰ ਦੀਪ ਸੈਣੀ ਜੀ ਜੁੜੇ ਹਨ, ਜੋ ਕੈਨਬਰਾ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲਰ ਹਨ। ਪ੍ਰੋਫੈਸਰ ਸਾਹਿਬ, ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਥੈਂਕ ਯੂ ਮਨਪ੍ਰੀਤ, ਸ਼ੁਕਰੀਆ ਤੁਹਾਡਾ ਬਹੁਤ ਬਹੁਤ ਅਤੇ ਸਤਿ ਸ਼੍ਰੀ ਅਕਾਲ
ਜੀ। ਭਾਵੇਂ ਗੱਲਾਂ ਤਾਂ ਅਸੀਂ ਸਿੱਖਿਆ ਦੇ ਖੇਤਰ ਬਾਰੇ ਕਰਨੀਆਂ ਹਨ, ਪਰ ਥੋੜ੍ਹਾ ਜਿਹਾ ਮੈਨੂੰ ਅਫਸੋਸ ਹੈ ਕਿ ਇਸ ਸਾਲ ਦੇ ਅੰਤ ਵਿੱਚ ਤੁਸੀਂ ਸਾਨੂੰ ਛੱਡ ਕੇ ਜਾ ਰਹੇ ਹੋ, ਮਤਲਬ ਆਸਟ੍ਰੇਲੀਆ ਛੱਡ ਕੇ ਕੈਨੇਡਾ ਵਾਪਸ ਪਰਤ ਰਹੇ ਹੋ। ਪਰ ਮੈਂ ਜ਼ਰੂਰ ਕਹਾਂਗੀ, ਧੰਨ ਭਾਗ ਰਹੇ ਨੇ ਸਾਡੇ ਕਿ ਤੁਸੀਂ ਆਸਟ੍ਰੇਲੀਆ ਰਹੇ ਹੋ। ਅਤੇ ਮੇਰੇ ਖਿਆਲ ਸਾਰੇ ਜਿਤਨੀ ਆਸਟ੍ਰੇਲੀਆ ਦੀ ਵੱਡੀਆਂ ਯੂਨੀਵਰਸਿਟੀਜ਼ ਹਨ, ਉਹਨਾਂ ਵਿੱਚ ਸਿਰਫ ਤੁਸੀਂ ਇੱਕੋ ਇੱਕ ਹੈਗੇ ਹੋ ਜਿਨ੍ਹਾਂ ਦਾ ਪ੍ਰਵਾਸੀ ਪਿਛੋਕੜ ਹੈ ਨਾ।
ਮਾਈਗ੍ਰੈਂਟ ਤਾਂ ਹੋਰ ਵੀ ਹੈਗੇ ਨੇ, ਡਿਪੈਂਡ ਕਰਦਾ ਤੁਸੀਂ ਮਾਈਗ੍ਰੈਂਟ ਨੂੰ ਕਿਵੇਂ ਡਿਫਾਈਨ ਕਰਦੇ ਹੋ, ਪਰ ਨੋਨ ਯੂਰੋਪੀਅਨ ਬੈਕਗ੍ਰਾਉਂਡ ਦਾ ਮਾਈਗ੍ਰੈਂਟ ਮੈਂ ਹੀ ਹਾਂ। ਹਾਂਜੀ
ਜੀ,
ਠੀਕ ਕਿਹਾ ਤੁਸੀਂ, ਤੇ ਤੁਹਾਡੀ ਵਡਿਆਈ ਹੈ ਕਿ ਤੁਸੀਂ ਐਵੇਂ ਸੋਚ ਰਹੇ ਹੋ।
ਨਹੀਂ ਜੀ ਨਹੀਂ, ਖੈਰ ਉਹ ਗੱਲ ਤੇ ਦੁਬਾਰਾ ਮੈਂ ਤੁਹਾਡੇ ਨਾਲ ਜ਼ਰੂਰ ਕਰਾਂਗੀ, ਪਰ ਸ਼ੁਰੂਆਤੀ ਗੱਲਬਾਤ ਮੈਂ ਕਰਨਾ ਚਾਹਾਂਗੀ ਕਿ ਜੀ, ਆਸਟ੍ਰੇਲੀਆ ਵਿੱਚ ਬਾਰ ਬਾਰ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਜਿਹੜੀ ਯੂਨੀਵਰਸਿਟੀਆਂ ਹਨ ਉਹ ਵਿਦੇਸ਼ੀ ਵਿਦਿਆਰਥੀਆਂ ਨੂੰ ਮੋਹਰਾ ਬਣਾਉਂਦੀਆਂ ਹਨ, ਉਹਨਾਂ ਨੂੰ ਕੈਸ਼ ਕਾਊਜ਼ ਵਜੋਂ ਇਸਤੇਮਾਲ ਕਰਦੀਆਂ ਹਨ, ਅਤੇ ਉਹਨਾਂ ਦੇ ਜ਼ਰੀਏ ਹੀ ਆਪਣੇ ਪ੍ਰੋਗਰਾਮਸ ਨੂੰ ਫੰਡ ਕਰਕੇ ਲੋਕਲ ਆਸਟ੍ਰੇਲੀਅਨਸ ਨੂੰ ਸਿੱਖਿਆ ਪ੍ਰਦਾਨ ਕਰਦੀਆਂ ਹਨ। ਅਤੇ ਜਿਹੜਾ ਉਹਨਾਂ ਦਾ ਰਿਸਪੋਂਸੀਬਿਲਿਟੀ ਦਾ ਦਾਇਰਾ ਹੈ ਵਿਦੇਸ਼ੀ ਵਿਦਿਆਰਥੀਆਂ ਵਾਸਤੇ, ਉਸ 'ਤੇ ਵੀ ਪੂਰੇ ਨਹੀਂ ਪੈਂਦੇ। ਇਸ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਜੀ, ਇਹ ਜਿਹੜੀ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਬਾਹਰਲੇ ਮੁਲਕਾਂ ਦੇ ਸਟੂਡੈਂਟਸ ਨੇ ਉਹ ਬਹੁਤ ਜ਼ਿਆਦਾ ਨੇ। ਇਸ ਲਈ ਆਸਟ੍ਰੇਲੀਆ ਤਕਰੀਬਨ ਇਸ ਹੱਦ 'ਤੇ ਪਹੁੰਚ ਚੁੱਕਾ ਕਿ ਹੋਰ 2-4 ਸਾਲ ਦੇ ਵਿੱਚ ਸ਼ਾਇਦ ਆਸਟ੍ਰੇਲੀਆ ਨੰਬਰ 2 ਡੈਸਟੀਨੇਸ਼ਨ ਬਣ ਜਾਏ ਦੁਨੀਆ ਦੇ ਵਿੱਚ ਅਮੈਰੀਕਾ ਤੋਂ ਬਾਅਦ ਇੰਟਰਨੈਸ਼ਨਲ ਸਟੂਡੈਂਟਸ ਦੀ ਪਰ ਕੈਪੀਟਾ ਜਿਹੜੀ ਹੈਗੀ। ਸੋ ਕੋਈ ਸ਼ੱਕ ਨਹੀਂ ਇਹਦੇ 'ਚ ਕਿ ਇੰਟਰਨੈਸ਼ਨਲ ਸਟੂਡੈਂਟਸ ਦੀ ਜਿਹੜੀ ਗਿਣਤੀ ਕਾਫ਼ੀ ਜ਼ਿਆਦਾ ਹੈਗੀ ਹੈ। ਇੱਥੇ ਤਕਰੀਬਨ 4,30,000 ਦੇ ਕਰੀਬ ਇਸ ਲਈ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਆਸਟ੍ਰੇਲੀਅਨ ਯੂਨੀਵਰਸਿਟੀ 'ਚ ਪੜ੍ਹ ਰਹੇ ਨੇ। ਦੋ ਵਜ੍ਹਾ ਨੇ ਇਸ ਇੰਨਾ ਨੰਬਰ ਹੋਣ ਦੀਆਂ। ਇੱਕ ਤਾਂ ਇਹ ਹੈ ਕਿ ਟ੍ਰੈਡੀਸ਼ਨਲੀ ਕੁਝ ਦੇਸ਼ਾਂ ਤੋਂ ਆਸਟ੍ਰੇਲੀਆ ਵੱਲ ਨੂੰ ਸਟੂਡੈਂਟ ਆਉਣਾ ਜ਼ਿਆਦਾ ਚਾਹੁੰਦੇ ਨੇ, ਚੁਕਾ ਇੱਧਰ ਵੱਧ ਰਿਹਾ ਹੈਗਾ, ਖਾਸ ਕਰਕੇ ਚੀਨ ਅਤੇ ਇੰਡੀਆ ਦਾ। ਦੂਜਾ ਇਹ ਹੈ ਕਿ ਗਵਰਨਮੈਂਟ ਦੀਆਂ ਪੋਲਿਸੀ ਜਿਹੜੀਆਂ ਪਿਛਲੇ ਕੋਈ 15 ਕੁ ਸਾਲ ਤੋਂ ਖਾਸ ਕਰਕੇ, ਪਰ ਐਕਚੁਲੀ ਇਹ ਟ੍ਰੈਂਡ ਜਿਹੜਾ 20 ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਪਰ 15 ਕੁ ਸਾਲ ਤੋਂ ਜ਼ਿਆਦਾ ਵੱਧ ਰਿਹਾ ਹੈਗਾ, ਕਿ ਹੌਲੀ 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 ਜਿਹੜੀ ਸਾਡੀ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦੀ ਫੰਡਿੰਗ ਗਵਰਨਮੈਂਟ ਵੱਲੋਂ ਆਉਂਦੀ ਹੈ ਉਹ ਘਟਦੀ ਜਾ ਰਹੀ ਹੈ, ਅਤੇ ਡਿਮਾਂਡ ਵੱਧਦੀ ਜਾ ਰਹੀ ਆ, ਅਤੇ ਕੁਝ ਡਿਮਾਂਡ ਉਹ ਜਿਹੜੀ ਡੋਮੈਸਟਿਕ ਗਰੋਥ ਹੈਗੀ ਹੈ ਸਟੂਡੈਂਟਸ ਦੀ ਉਹਦੇ ਨਾਲ ਪੂਰੀ ਹੁੰਦੀ ਰਹੀ ਹੈ, ਅਤੇ ਉਹ ਹੁਣ ਖੜ ਗਈ ਹੈ, ਉਹਦੇ 'ਤੇ ਗਵਰਨਮੈਂਟ ਨੇ ਜਿਹੜੀ ਹੈ ਕੈਪ ਲਾ ਦਿੱਤੀ ਹੈ। ਸੋ ਜੇ ਗਰੋ ਕਰਨਾ ਕਿਸੇ ਯੂਨੀਵਰਸਿਟੀ ਨੇ, ਹੁਣ ਉਹ ਇੰਟਰਨੈਸ਼ਨਲ ਗਰੋਥ ਹੀ ਮੇਨ ਜਿਹੜਾ ਹੈਗਾ ਤਰੀਕਾ ਰਹਿ ਗਿਆ ਉਹਦਾ। ਖਤਰਾ ਇਹ ਹੈਗਾ ਕਿ ਅੱਗੋਂ ਤੋਂ ਹੋਰ ਵੀ ਵੱਧਦੀ ਜਾਏਗੀ, ਅਤੇ ਜਿਹੜਾ ਇਵੇਂ ਹੋ ਜਾਏਗਾ ਕਿ ਜਿਹੜੀ ਉਹ ਰੇਸ਼ੋ ਹੈਗੀ ਆ ਇੱਕ ਦੂਜੇ ਦੇ ਨਾਲ ਇੰਟਰਨੈਸ਼ਨਲ ਸਟੂਡੈਂਟ ਅਤੇ ਡੋਮੈਸਟਿਕ ਸਟੂਡੈਂਟਸ ਨੇ, ਉਹ ਇੰਨਾ ਨਾ ਹੋ ਜਾਏ ਕਿ ਬਹੁਤ ਹੀ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟ ਦੇ ਉੱਤੇ ਜਿਹੜਾ ਦਾਰੋਮਦਾਰ ਹੋ ਜਾਏ ਉਸ ਗੱਲ ਦਾ। ਸੋ ਤੁਸੀਂ ਠੀਕ ਕਹਿ ਰਹੇ ਹੋ, ਪਰ ਇਹਦਾ ਜਿਹੜਾ ਕੋਈ ਹੱਲ ਕੋਈ ਸੌਖਾ ਨਹੀਂ ਹੈ, ਕਿਉਂਕਿ ਯੂਨੀਵਰਸਿਟੀਜ਼ ਨੂੰ ਮੈਨੇਜ ਕਰਨਾ ਜਿਨ੍ਹਾਂ ਨੇ ਜਿਹੜੇ ਵਾਈਸ ਚਾਂਸਲਰ ਨੇ ਜਾਂ ਹੋਰ ਸੀਨੀਅਰ ਬੰਦੇ ਨੇ, ਉਹਨਾਂ ਨੇ ਤਾਂ ਆਪਣਾ ਜਿਹੜਾ ਬਜਟਰੀ ਮੈਨੇਜਮੈਂਟ ਤਾਂ ਕਰਨੀ ਹੈ ਨਾ। ਸੋ ਜੇ ਤੁਹਾਡੀ ਡੋਮੈਸਟਿਕ ਗਰੋਥ ਬੰਦ ਹੋ ਜਾਏ ਤਾਂ ਇੰਟਰਨੈਸ਼ਨਲ ਇੱਕੋ ਤਰੀਕਾ ਰਹਿ ਜਾਂਦਾ ਹੈਗਾ। ਅਤੇ ਦੂਜਾ ਤਰੀਕਾ ਉਹਨੂੰ ਇਹ ਹੈਗਾ ਕਿ ਚਲੋ ਜੇ ਤੁਸੀਂ ਇਹ ਕਹੋ ਕਿ ਯੂਨੀਵਰਸਿਟੀ ਹੋਰ ਗਰੋ ਨਹੀਂ ਕਰਨਾ ਹੈਗਾ, ਤਾਂ ਗਵਰਨਮੈਂਟ ਵੱਲੋਂ ਇੰਡੈਕਸੇਸ਼ਨ ਹੋ ਜਾਏ, ਜਿਹੜੀ ਗ੍ਰਾਂਟ ਆਉਂਦੀ ਹੈਗੀ ਆ, ਅਤੇ ਉਹ ਵੀ 2 ਸਾਲ ਹੋਏ ਨੇ ਗਵਰਨਮੈਂਟ ਨੇ ਬੰਦ ਕਰਤੀ, 2017 ਦਸੰਬਰ ਦੇ ਵਿੱਚ ਗਵਰਨਮੈਂਟ ਨੇ ਇੰਡੈਕਸੇਸ਼ਨ ਬੰਦ ਕਰਤੀ ਹੈ। ਸੋ ਜਿਹੜਾ ਜਿਹੜੀ ਡਾਲਰ ਦੀ ਵੈਲਿਊ ਸੀ 2017 ਦੀ ਉਹ ਇਸ ਲਈ ਘੱਟ ਗਈ ਹੈ, ਪਰ ਉਹਦੇ ਨਾਲ ਖਰਚੇ ਵੱਧ ਰਹੇ ਨੇ। ਸੋ ਇਹ ਇੱਕ ਹੋਰ ਮੁਸ਼ਕਲ ਹੈ ਯੂਨੀਵਰਸਿਟੀ ਦੇ ਹੱਥ ਵਿੱਚ। ਸੋ ਇਹ ਹਾਲਾਤ ਨੇ, ਇਹਦੇ ਕਰਕੇ ਜਿਹੜੇ ਨੰਬਰ ਕਈ ਵਾਰ ਰੌਲਾ ਪੈਣ ਲੱਗ ਜਾਂਦਾ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਡਿਪੈਂਡੈਂਸ ਜ਼ਿਆਦਾ ਹੈਗੀ ਆ, ਪਰ ਉਹ ਡਿਪੈਂਡੈਂਸ ਦਾ ਰੀਜ਼ਨ ਇਹ ਹੈਗਾ ਕਿ ਜਿਹੜੀ ਸਾਡੀਆਂ ਡੋਮੈਸਟਿਕ ਗਵਰਨਮੈਂਟਸ ਨੇ ਉਹਨਾਂ ਵੱਲੋਂ ਜਿਹੜੀ ਸਪੋਰਟ ਹੈ ਯੂਨੀਵਰਸਿਟੀ ਉਹ ਘੱਟਦੀ ਜਾ ਰਹੀ ਹੈ ਦਿਨ ਪਰ ਦਿਨ।
ਸੋ ਕੁਝ ਗੱਲਾਂ ਅਸੀਂ ਇਹ ਵੀ ਸੁਣੀਆਂ ਹਨ ਕਿ ਜਿਹੜੀ ਅੰਗਰੇਜ਼ੀ ਭਾਸ਼ਾ 'ਚ ਵਿਦਿਆਰਥੀਆਂ ਦੀ ਲਿਆਕਤ ਹੈ ਉਸ ਨੂੰ ਵੀ ਘਟਾਇਆ ਜਾਵੇ, ਮਿਆਰ ਨੂੰ ਥੋੜ੍ਹਾ ਜਿਹਾ ਘਟਾਇਆ ਜਾਵੇ ਜਾਂ ਉਸ 'ਤੇ ਪੁਨਰ ਵਿਚਾਰ ਕੀਤਾ ਜਾਵੇ ਤਾਂ ਕਿ ਹੋਰ ਤਾਦਾਦ ਵਿੱਚ ਵਿਦੇਸ਼ੀ ਵਿਦਿਆਰਥੀ ਆਉਣ। ਇਸ ਬਾਰੇ ਤੁਸੀਂ ਕੀ ਸੋਚਦੇ ਹੋ, ਕਿਉਂਕਿ ਯੂਨੀਵਰਸਿਟੀ ਦੀ ਪੜ੍ਹਾਈ ਕੋਈ ਸੌਖੀ ਹੈ ਨਹੀਂ, ਅੰਗਰੇਜ਼ੀ ਦਾ ਮਿਆਰ ਘਟਾ ਕੇ ਕੀ ਇਹ ਸਹੀ ਦਿਸ਼ਾ ਵੱਲ ਅਸੀਂ ਵੱਧ ਰਹੇ ਹਾਂ?
ਯੂਨੀਵਰਸਿਟੀ ਦਾ ਜਿਹੜਾ ਰੋਲ ਹੈ ਸੋਸਾਇਟੀ 'ਚ ਉਹ ਹੈ ਕਿ ਜਿਹੜੀ ਸਾਡੀ ਸਾਡੇ ਸਿਟੀਜ਼ਨਸ ਨੇ ਉਹਨਾਂ ਨੂੰ ਪੜ੍ਹਾਉਣਾ ਹੈ। ਯੂਨੀਵਰਸਿਟੀ ਦਾ ਰੋਲ ਇਹ ਨਹੀਂ ਹੈ ਕਿ ਸੋਸਾਇਟੀ ਦੇ ਵਿੱਚ ਪੈਸਾ ਕਿਵੇਂ ਲੈ ਕੇ ਆਉਣਾ ਹੈਗਾ। ਅਤੇ ਜੇ ਤੁਸੀਂ ਉਹਨਾਂ ਸਿਟੀਜ਼ ਉਹਨਾਂ ਲੋਕਾਂ ਨੂੰ ਯੂਨੀਵਰਸਿਟੀ 'ਚ ਐਡਮਿਟ ਕਰਨਾ ਸ਼ੁਰੂ ਕਰਦੇ ਹੋ ਜਿਹੜੇ ਕਾਮਯਾਬ ਨਹੀਂ ਹੋਣਗੇ ਯੂਨੀਵਰਸਿਟੀ, ਤਾਂ ਜਿਹੜਾ ਯੂਨੀਵਰਸਿਟੀ ਦਾ ਪ੍ਰਾਇਮਰੀ ਰੋਲ ਹੈ ਨਾ ਉਹ ਤੁਸੀਂ ਉਹ ਸਬਵਰਟ ਹੋ ਗਿਆ, ਉਹ ਰੋਲ ਜਿਹੜਾ ਹੈਗਾ ਤੁਸੀਂ ਉਹ ਭੁੱਲ ਗਏ ਹੋ ਅਤੇ ਤੁਸੀਂ ਹੋਰ ਕਿਸੇ ਰੋਲ ਦੇ ਪਿੱਛੇ ਚੱਲ ਪਏ। ਸੋ ਮੇਰੇ ਖਿਆਲ ਵਿੱਚ ਜਿਹੜੀ ਇਹ ਡਿਮਾਂਡ ਹੈ ਕਿ ਜਿਹੜਾ ਸਟੈਂਡਰਡ ਥੱਲੇ ਕਰਕੇ ਸਟੂਡੈਂਟ ਨੰਬਰ ਜ਼ਿਆਦਾ ਵਧੇ, ਮੈਂ ਉਹਦੇ ਹੱਕ ਵਿੱਚ ਨਹੀਂ ਹੈਗਾ, ਕਿਉਂਕਿ ਖੁਦ ਮੈਂ ਪੜ੍ਹਿਆ ਯੂਨੀਵਰਸਿਟੀ ਵਿੱਚ, 3 ਡਿਗਰੀਆਂ ਕੀਤੀਆਂ ਨੇ ਅਤੇ ਪਤਾ ਹੈ ਮੈਨੂੰ ਕਿ ਕਿੰਨਾ ਮੁਸ਼ਕਲ ਹੈ। ਅਤੇ ਜੇ ਤੁਹਾਡੀ ਜ਼ੁਬਾਨ ਹੈ ਜਿਹਦੇ ਵਿੱਚ ਪੜ੍ਹਾਈ ਹੋ ਰਹੀ ਹੈ ਉਹ ਇੰਗਲਿਸ਼ ਹੈ ਅਤੇ ਤੁਸੀਂ ਇੰਗਲਿਸ਼ ਨੂੰ ਸਮਝ ਨਹੀਂ ਸਕਦੇ, ਇੰਗਲਿਸ਼ ਨੂੰ ਬੋਲ ਨਹੀਂ ਸਕਦੇ ਠੀਕ ਢੰਗ ਨਾਲ, ਅਤੇ ਉਹਦੇ ਨਾਲ ਜੇ ਤੁਸੀਂ ਆ ਗਏ ਹੋ ਜਾਂ ਤਾਂ ਤੁਸੀਂ ਨਾਕਾਮ ਹੋਵੋਗੇ ਜਾਂ ਫਿਰ ਯੂਨੀਵਰਸਿਟੀ ਨੂੰ ਜਿਹੜਾ ਸਟੈਂਡਰਡ ਥੱਲੇ ਕਰਨਾ ਪਏਗਾ। ਦੋਵੇਂ ਗੱਲਾਂ ਜਿਹੜੀਆਂ ਉਹ ਚੰਗੀਆਂ ਨਹੀਂ ਹੈਗੀਆਂ। ਸੋ ਪਰਸਨਲ ਮੇਰੀ ਤਾਂ ਪੋਜੀਸ਼ਨ ਇਹ ਹੈ ਕਿ ਇਹ ਗੱਲ ਠੀਕ ਨਹੀਂ ਹੈ ਕਿ ਇੰਗਲਿਸ਼ ਦਾ ਮਿਆਰ ਘਟਾਇਆ ਜਾਵੇ। ਇਨਫੈਕਟ ਜਿਹੜੀਆਂ ਬਹੁਤੀਆਂ ਯੂਨੀਵਰਸਿਟੀ ਨੇ ਉਹ ਇਸ ਲਈ ਮਿਆਰ ਘਟਾ ਨਹੀਂ ਰਹੀਆਂ, ਅਸੀਂ ਤਾਂ ਸਗੋਂ ਕਈ ਕਈ ਕੋਰਸਿਸ ਵਿੱਚ ਵਧਾਇਆ ਹੈਗਾ।
ਅਤੇ ਪ੍ਰੋਫੈਸਰ ਸੈਣੀ, ਮੈਂ ਸਵਾਲ ਪੁੱਛਣਾ ਚਾਹਾਂਗੀ, ਕੁਛ ਇਹੋ ਜਿਹੀ ਯੂਨੀਵਰਸਿਟੀਆਂ ਹਨ ਇੰਡੀਆ ਵਿੱਚ, ਮੇਰੇ ਖਿਆਲ ਹੋਰਨਾਂ ਮੁਲਕਾਂ ਵਿੱਚ ਵੀ, ਜਿਨ੍ਹਾਂ ਨੇ ਭਾਈਵਾਲ ਪਾਈ ਹੋਈ ਹੈ ਆਸਟ੍ਰੇਲੀਅਨ ਯੂਨੀਵਰਸਿਟੀਜ਼ ਨਾਲ। ਸੋ ਅਗਰ 4 ਸਾਲਾਂ ਦਾ ਕੋਰਸ ਹੈ, ਉਹਨਾਂ ਵਿੱਚੋਂ 2 ਜਾਂ 3 ਸਾਲ ਉਹ ਇੰਡੀਆ ਜਾਂ ਦੂਜੇ ਮੁਲਕ ਵਿੱਚ ਕਰਦੇ ਹਨ, ਕੇਵਲ 1 ਸਾਲ ਵਾਸਤੇ ਇੱਥੇ ਆਉਂਦੇ ਹਨ, ਉਸ ਦੇ ਵਾਸਤੇ ਅੰਗਰੇਜ਼ੀ ਦਾ ਵੀ ਕੋਈ ਮਿਆਰ ਨਹੀਂ ਰੱਖਿਆ ਹੋਇਆ ਜੀ, ਕਿਸੇ ਨੂੰ ਵੀ ਉਹ ਭਰਤੀ ਕਰ ਲੈਂਦੇ ਨੇ, ਉਸ ਬਾਰੇ ਕੀ ਤੁਸੀਂ ਚਿੰਤਿਤ ਹੋ?
ਜੇ ਕੋਈ ਯੂਨੀਵਰਸਿਟੀ ਇਹ ਗੱਲ ਕਰ ਰਹੀ ਹੈ, ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਪਤਾ ਕਿ ਕੋਈ ਯੂਨੀਵਰਸਿਟੀ ਹੈ ਜਿੱਥੇ 3 ਸਾਲ ਬਾਹਰ ਹੋ ਕੇ ਅਤੇ 1 ਸਾਲ ਇੱਥੇ ਹੋ ਸਕਦਾ ਹੈਗਾ। ਇੱਦਾਂ ਦੇ ਹੈਗੇ ਨੇ ਜਿੱਥੇ 2 ਸਾਲ ਬਾਹਰ ਹੋ ਕੇ 2 ਇੱਥੇ ਹੋ ਸਕਦੇ ਨੇ, 3 ਅਤੇ 2 ਵਾਲਾ ਮੈਨੂੰ ਕੁਝ ਨਹੀਂ ਪਤਾ ਹੈਗਾ। ਸਾਡੀ ਯੂਨੀਵਰਸਿਟੀ ਦਾ ਕਰ ਰਹੇ ਹਾਂ ਅਸੀਂ ਬੰਬਈ ਦੇ ਵਿੱਚ ਕਰ ਰਹੇ ਹੈਗੇ ਇੱਕ ਯੂਨੀਵਰਸਿਟੀ ਨਾਲ, ਜਿੱਥੇ 2 ਸਾਲ ਉੱਥੇ ਕਰਨਗੇ ਅਤੇ 1 ਸਾਲ ਇੱਥੇ ਕਰਕੇ 1 ਸਾਲ ਹੋਰ 1.5 ਸਾਲ ਹੋਰ ਪੋਸਟ ਗ੍ਰੈਜੂਏਟ ਕਰਨਗੇ। ਸੋ 4.5 ਸਾਲ ਦਾ ਹੈਗਾ ਟੋਟਲ, ਪਰ ਉਹ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੰਬਾਈਂਡ ਹੈ। ਮੈਂ ਆਪਣੇ ਜਿਹੜਾ ਹੈਗਾ ਤਜ਼ਰਬਾ ਉਹ ਤੋਂ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਰੂਲਸ ਇਹ ਨੇ ਕਿ ਜਿਹੜੀ ਉੱਥੇ ਐਡਮਿਸ਼ਨ ਹੋ ਰਹੀ ਹੈ ਨਾ ਬੰਬਈ ਦੇ ਵਿੱਚ, ਉਹਦੀਆਂ ਰਿਕੁਆਇਰਮੈਂਟਸ ਬਿਲਕੁਲ ਉਹੀ ਨੇ ਜਿਹੜੀਆਂ ਇੱਥੇ ਨੇ।
ਅੱਛਾ,
ਜਿਹੜਾ ਉਹਨਾਂ ਦੀ ਇੰਗਲਿਸ਼ ਰਿਕੁਆਇਰਮੈਂਟ ਮਿਲਾ ਕੇ ਸਾਰਾ ਕੁਛ, ਉਹਦੀ ਸਾਰੀ ਦੀ ਸਾਰੀ ਮਿਆਰ ਜਿਹੜੀ ਹੈਗੀ ਆ ਉਹ ਇੱਕੋ ਹੀ ਆ, ਉੱਥੇ ਬੰਬਈ 'ਚ ਵੀ ਉਹੀ ਆ ਅਤੇ ਇੱਥੇ ਵੀ ਇਹੀ ਆ। ਅਤੇ ਐਜੂਕੇਸ਼ਨ ਦਾ ਜਿਹੜਾ ਸਿਲੇਬਸ ਵਗੈਰਾ ਵੀ ਹੈਗਾ ਉਹ ਵੀ ਟੋਟਲੀ ਆਈਡੈਂਟੀਕਲ ਹੈ, ਕੋਈ ਉਹਦੇ 'ਚ ਫਰਕ ਨਹੀਂ ਹੈ, ਇਨਕਲੂਡਿੰਗ ਸਾਡੇ ਆਪਣੇ ਟੀਚਰ ਵੀ ਜਾ ਕੇ ਉੱਥੇ ਪੜ੍ਹਾਉਂਦੇ ਨੇ। ਪਰ ਇੱਦਾਂ ਦੀ ਕਿਹੜੀ ਯੂਨੀਵਰਸਿਟੀ ਹੈ ਜਿਹਨੇ ਇਹ ਕੀਤਾ ਵੀ ਉੱਥੇ ਕੋਈ ਇੰਗਲਿਸ਼ ਦੀ ਰਿਕੁਆਇਰਮੈਂਟ ਨਹੀਂ ਹੈਗੀ? ਮੈਨੂੰ ਇਹਦੀ ਨੌਲੇਜ ਨਹੀਂ ਹੈ, ਪਰ ਜੇ ਕੋਈ ਕਰ ਰਹੇ ਨੇ ਤਾਂ ਇਹ ਗਲਤ ਗੱਲ ਕਰਨਾ, ਕਿਉਂਕਿ ਇਹ ਸੋਚ ਜਿਹੜੀ ਆ ਉਹ ਜਿਹਨੂੰ ਕਹਿੰਦੇ ਨੇ ਡਾਊਨਵਰਡ ਸਪਾਇਰਲ, ਉਹ ਸ਼ੁਰੂ ਹੋਏਗਾ ਇਹਦੇ ਨਾਲ। ਇਹ ਹੋ ਸਕਦਾ ਕਿ ਕੁਝ ਜਿਹੜੇ ਪ੍ਰਾਈਵੇਟ ਓਪਰੇਟਰ ਨੇ ਉਹ ਕੁਝ ਕਰ ਰਹੇ ਹੋਣ, ਇਹ ਉਹਨਾਂ ਨਾਲ ਮੇਰਾ ਹਮੇਸ਼ਾ ਭਰੋਸਾ ਰਹਿੰਦਾ ਹੈਗਾ ਕਿ ਉੱਥੇ ਪ੍ਰੋਬਲਮ ਖੜੀਆਂ ਹੁੰਦੀਆਂ ਨੇ, ਤਾਂ ਤੁਸੀਂ ਵੀ ਜਾਣਦੇ ਹੋਵੋਗੇ ਉਹਨਾਂ ਪ੍ਰੋਬਲਮਸ ਨੂੰ। ਅਤੇ ਜਿਹੜੀਆਂ ਚੰਗੀਆਂ ਯੂਨੀਵਰਸਿਟੀ ਨੇ ਪਬਲਿਕ ਸੈਕਟਰ ਯੂਨੀਵਰਸਿਟੀਜ਼ ਨੇ, ਉਹਨਾਂ ਵਿੱਚ ਮੈਂ ਹਾਲੇ ਤੱਕ ਨਹੀਂ ਸੁਣਿਆ ਹੈ ਕਿ ਇਹ ਕੰਮ ਹੋ ਰਿਹਾ।
ਠੀਕ ਹੈ, ਮੈਂ ਵਿਦਿਆਰਥੀਆਂ ਬਾਰੇ ਹੁਣ ਜ਼ਰੂਰ ਪੁੱਛਣਾ ਚਾਹਾਂਗੀ, ਕਿਉਂਕਿ ਤੁਸੀਂ ਉਹਨਾਂ ਨਾਲ ਵਿਚਰਦੇ ਹੋ, ਉਹ ਆਪਣੇ ਤਜਰਬੇ ਵੀ ਤੁਹਾਡੇ ਨਾਲ ਸਾਂਝੇ ਕਰਦੇ ਹੋਣਗੇ। ਇੰਨਾ ਇੰਨਾ ਪੈਸਾ ਦੇ ਕੇ ਡਿਗਰੀਆਂ ਹਾਸਲ ਕਰਕੇ ਫਿਰ ਵੀ ਉਹਨਾਂ ਨੂੰ ਜੋਬ ਨਹੀਂ ਮਿਲਦੀ, ਅਤੇ ਬਹੁਤ ਲੰਬੇ ਅਰਸੇ ਵਾਸਤੇ ਪਰਮਨੈਂਟ ਟੈਂਪਰੇਰੀ ਮਾਈਗਰੈਂਟ ਬਣ ਜਾਂਦੇ ਨੇ ਕਿ ਸਾਲੋ ਸਾਲ ਇੱਥੇ ਦਰ ਦਰ ਠੋਕਰਾਂ ਖਾਂਦੇ ਹਨ। ਤੁਸੀਂ ਕੀ ਵੇਖ ਰਹੇ ਹੋ, ਇਹਦਾ ਕੋਈ ਹੱਲ ਨਿਕਲ ਰਿਹਾ ਹੈ ਕਿ ਤੁਸੀਂ ਦੇਖਦੇ ਹੋ ਕਿ ਲਗਾਤਾਰ ਚੱਲਦਾ ਰਹੇਗਾ ਇਸ ਕਿਸਮ ਦਾ ਸਿਲਸਿਲਾ?
ਇਹ ਬੜਾ ਕੰਪਲੈਕਸ ਇਸ਼ੂ ਹੈ। ਇੱਕ ਤਾਂ ਪਹਿਲੀ ਗੱਲ ਤਾਂ ਯੂਨੀਵਰਸਿਟੀ ਦਾ ਜੋਬ ਹੈ ਐਜੂਕੇਸ਼ਨ ਦੇਣਾ, ਯੂਨੀਵਰਸਿਟੀ ਦਾ ਜੋਬ ਕੰਮ ਦੇਣਾ ਨਹੀਂ ਹੈ, ਰਾਈਟ?
ਯੂਨੀਵਰਸਿਟੀ ਦਾ ਕੰਮ ਹੈ ਤਿਆਰ ਕਰਨਾ।
ਹਾਂ, ਯੂਨੀਵਰਸਿਟੀ ਦਾ ਕੰਮ ਇਹ ਹੈ ਕਿ ਕੰਮ ਲਈ ਤਿਆਰ ਕਰਨਾ, ਪਰ ਕੰਮ ਦੇਣਾ ਯੂਨੀਵਰਸਿਟੀ ਦਾ ਕੰਮ ਨਹੀਂ ਹੈ, ਯੂਨੀਵਰਸਿਟੀ ਦੀ ਜ਼ਿੰਮੇਵਾਰੀ ਨਹੀਂ ਹੈ। ਔਰ ਉਹ ਜਿਹੜੀ ਗੱਲ ਹੈਗੀ ਆ ਉਹ ਡੋਮੈਸਟਿਕ ਸਟੂਡੈਂਟਸ 'ਤੇ ਵੀ ਲਾਗੂ ਹੁੰਦੀ ਹੈ ਅਤੇ ਇੰਟਰਨੈਸ਼ਨਲ ਸਟੂਡੈਂਟਸ 'ਤੇ ਵੀ ਲਾਗੂ ਹੁੰਦੀ ਆ। ਪਰ ਦੂਜੀ ਗੱਲ ਉਹਦੇ 'ਚ ਇਹ ਹੈ ਕਿ ਜੇ ਅਸੀਂ ਸਟੂਡੈਂਟਸ ਨੂੰ ਆਸਟ੍ਰੇਲੀਆ ਵਿੱਚ ਇਹ ਲਾਰਾ ਲਾ ਕੇ ਲਿਆ ਰਹੇ ਹਾਂ ਕਿ ਤੁਹਾਨੂੰ ਇੱਥੇ ਨੌਕਰੀ ਮਿਲ ਜਾਏਗੀ, ਅਤੇ ਨੌਕਰੀ ਉਹਨਾਂ ਨੂੰ ਨਹੀਂ ਮਿਲ ਰਹੀ ਹੈਗੀ, ਤਾਂ ਫਿਰ ਦੇਸ਼ ਨੂੰ ਸਾਂਝੇ ਤੌਰ 'ਤੇ ਇਹ ਗੱਲ ਬਾਰੇ ਸੋਚਣ ਦੀ ਜ਼ਰੂਰਤ ਹੈ ਕਿ ਇਹ ਸਾਡਾ ਤਰੀਕਾ ਸਟੂਡੈਂਟਸ ਨੂੰ ਐਡਮਿਟ ਕਰਨ ਦਾ ਮੋਰਲੀ ਕਰੈਕਟ ਹੈਗਾ ਕਿ ਨਹੀਂ ਹੈਗਾ। ਅਤੇ ਇਸ਼ੂ ਉਹ ਹੈਗਾ ਕਿ ਕਿੰਨੀ ਜੇ ਅਲਟੀਮੇਟ ਏਮ ਆਸਟ੍ਰੇਲੀਆ ਦਾ ਇਹ ਹੈਗਾ, ਮੈਂ ਉਹਦੇ ਬਾਰੇ ਕਲੀਅਰ ਨਹੀਂ ਹੈਗਾ ਕਿ ਇਹ ਏਮ ਹੈਗਾ ਕਿ ਨਹੀਂ, ਕਿਉਂਕਿ ਕੋਈ ਫਰੈਂਕਲੀ ਇਹਨੂੰ ਡਿਕਲੇਅਰ ਨਹੀਂ ਕਰ ਰਿਹਾ, ਕਿ ਜੇ ਏਮ ਇਹ ਹੈਗਾ ਕਿ ਸਟੂਡੈਂਟਸ ਨੂੰ ਆਸਟ੍ਰੇਲੀਆ ਵਿੱਚ ਲਿਆ ਕੇ ਤੁਸੀਂ ਉਸ ਢੰਗ ਨਾਲ ਇਮੀਗ੍ਰੈਂਟ ਬਣਾਉਣਾ ਹੈਗਾ, ਇਹ ਚੰਗਾ ਤਰੀਕਾ ਹੈਗਾ ਇਮੀਗ੍ਰੈਂਟ ਛੁੱਟਣ ਦਾ, ਕਿਉਂਕਿ ਤੁਸੀਂ ਉਹਨਾਂ ਲੋਕਾਂ ਨੂੰ ਆਪ ਇੱਥੇ ਦੇ ਹਿਸਾਬ ਨਾਲ ਐਜੂਕੇਟ ਕਰ ਰਹੇ ਹੋ ਅਤੇ ਇੱਥੇ ਸੈਟਲ ਹੋ ਰਹੇ ਹੋ, ਉਹਨਾਂ ਦੇ ਸੈਟਲ ਹੋਣ ਦੇ ਚਾਂਸਿਸ ਜਿਹੜੇ ਚੰਗੇ ਨੇ। ਪਰ ਜੇ ਤੁਸੀਂ ਲਿਆ ਰਹੇ ਹੋ ਤਾਂ ਉਸ ਉਸ ਗਿਣਤੀ ਵਿੱਚ ਆਉਣੇ ਚਾਹੀਦੇ ਨੇ ਜਿਨ੍ਹਾਂ ਦੇ ਲਈ ਜੋਬਸ ਵੀ ਹੈਗੇ ਨੇ ਦੇਸ਼ ਦੇ ਵਿੱਚ। ਇਹ ਜ਼ਰੂਰ ਹੈ ਕਿ ਕੁਝ ਲੋਕ ਉਹਨਾਂ 'ਚੋਂ ਐਸੇ ਹੋਣਗੇ ਜਿਹੜੇ ਪੜ੍ਹਾਈ ਹੋਣ ਦੇ ਬਾਵਜੂਦ, ਕਿਉਂਕਿ ਡਿਗਰੀ ਕੋਈ ਗਾਰੰਟੀ ਨਹੀਂ ਹੈ ਕਿ ਜੋਬ ਮਿਲ ਜਾਏਗਾ ਤੁਹਾਨੂੰ। ਡਿਗਰੀ ਤਾਂ ਤੁਹਾਨੂੰ ਸਿਰਫ ਕੁਆਲੀਫਾਈ ਕਰਦੀ ਹੈ ਜੋਬ ਲਈ, ਬਾਕੀ ਤਾਂ ਕੰਪੀਟ ਕਰਨਾ ਪੈ ਗਿਆ ਨਾ ਜੇ ਜੋਬ ਲਈ। ਅਤੇ ਕੁਝ ਸਟੂਡੈਂਟ ਐਸੇ ਵੀ ਹੈਗੇ ਜਿਹੜੇ ਇੱਥੋਂ ਪੜ੍ਹ ਕੇ ਬਾਹਰ ਚਲੇ ਜਾਣਗੇ। ਮੈਂ ਉੱਦਾਂ ਉਹਨਾਂ 'ਚੋਂ ਸਾਂ, ਮੈਂ ਇੱਥੇ ਪੀ ਐੱਚ ਡੀ ਕਰਨ ਆਇਆ ਸੀ ਅਤੇ ਮੈਂ ਜੋਬ 'ਚ ਪਹਿਲਾ ਜੋਬ ਮੈਂ ਕੈਨੇਡਾ ਜਾ ਕੇ ਸ਼ੁਰੂ ਕੀਤਾ ਸੀ। ਸੋ ਜੇ ਤਾਂ ਨੈਸ਼ਨਲ ਪੋਲਿਸੀ ਇਹ ਹੈ ਕਿ ਇਮੀਗ੍ਰੇਸ਼ਨ ਜਿਹੜੀ ਹੈ ਉਹ ਐਜੂਕੇਸ਼ਨ ਦੇ ਥਰੂ ਕਰਨੀ ਹੈ, ਤਾਂ ਫਿਰ ਸਾਨੂੰ ਜਿਹੜੇ ਇਮੀਗ੍ਰੇਸ਼ਨ ਦੇ ਨੰਬਰ ਅਤੇ ਜੋਬ ਮਾਰਕੀਟ ਜਿਹੜੀ ਹੈਗੀ ਹੈ ਅਤੇ ਐਜੂਕੇਸ਼ਨ ਦੇ ਵਿੱਚ ਜਿਹੜੇ ਨੰਬਰਸ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਜਿਹੜਾ ਹੈਗਾ ਨਾ ਉਹਨੂੰ ਅਲਾਈਨ ਕਰਨਾ ਪੈਣਾ ਹੈਗਾ। ਅਤੇ ਜੇ ਇਹ ਹੈ ਵੀ ਤੁਸੀਂ ਅੰਨੇ ਬਹੁਤ ਸਟੂਡੈਂਟਸ ਨੂੰ ਐਡਮਿਟ ਕਰੀ ਜਾ ਰਹੇ ਹੋ ਅਤੇ ਇਹ ਸੋਚ ਨਹੀਂ ਜਾ ਵੀ ਕਿੰਨੇ ਇੱਥੇ ਸੈਟਲ ਹੋ ਸਕਦੇ ਨੇ, ਪਰ ਉਹਨਾਂ ਨੂੰ ਲਾਰਾ ਇਹ ਲਾ ਰਹੇ ਹੋ ਵੀ ਤੁਹਾਨੂੰ ਇੱਥੇ ਇਮੀਗ੍ਰੇਸ਼ਨ ਮਿਲ ਜਾਏਗੀ, ਫਿਰ ਇਹ ਗਲਤ ਗੱਲ ਹੈ। ਮੇਰੀ ਆਪਣੇ ਹਿਸਾਬ ਨਾਲ ਅਗੇਨ ਹਰ ਆਦਮੀ ਦਾ ਆਪਣਾ ਆਪਣਾ ਦਾਇਰਾ ਹੁੰਦਾ ਅਤੇ ਸਾਡੇ ਸਟਾਫ ਨੂੰ ਇਹ ਸਖ਼ਤ ਇੰਸਟਰਕਸ਼ਨ ਹੈ ਕਿ ਕਿਸੇ ਨੂੰ ਇਹ ਨਹੀਂ ਕਹਿਣਾ ਹੈ ਕਿ ਤੁਸੀਂ ਪੜ੍ਹਨ ਆਓ ਜੇ ਯੂਨੀਵਰਸਿਟੀ ਕੈਨਵਰਜ ਤਾਂ ਤੁਹਾਨੂੰ ਜੋਬ ਮਿਲ ਜਾਏਗਾ ਅਤੇ ਤੁਹਾਨੂੰ ਇਮੀਗ੍ਰੇਸ਼ਨ ਮਿਲ ਜਾਏਗੀ। ਤੁਸੀਂ ਉਹਨਾਂ ਨੂੰ ਇਹ ਕਹਿਣਾ ਹੈਗਾ ਕਿ ਤੁਸੀਂ ਜਿਹੜੇ ਰੂਲਸ ਨੇ ਇਸ ਲਈ ਹੈਗੇ, ਤੁਹਾਨੂੰ 2 ਸਾਲ ਦਾ ਜਿਹੜਾ ਹੈਗਾ ਉਹ ਪੋਸਟ ਕੁਆਲੀਫਿਕੇਸ਼ਨ ਜਿਹੜਾ ਵੀਜ਼ਾ ਮਿਲ ਜਾਏਗਾ, ਉਹਦੇ ਵਿੱਚ ਤੁਸੀਂ ਜੇ ਜੋਬ ਤੁਹਾਨੂੰ ਲੱਭ ਜਾਏ ਤਾਂ ਤੁਹਾਡੇ ਇਮੀਗ੍ਰੇਸ਼ਨ ਹੋਣ ਦੇ ਚਾਂਸਿਸ ਹੈਗੇ ਨੇ। ਗਾਰੰਟੀ ਕੋਈ ਨਹੀਂ ਹੈਗੀ ਕਿਉਂਕਿ ਹੋਰ ਵੀ ਕ੍ਰਾਈਟੇਰੀਆ ਹੈਗੇ ਨੇ ਨਾ ਇਮੀਗ੍ਰੇਸ਼ਨ ਦੇ ਤਾਂ। ਸੋ ਜੇ ਤੁਸੀਂ ਜੇ ਸਭ ਨੂੰ ਸੱਚ ਦੱਸਦੇ ਹੋ ਤਾਂ ਫਿਰ ਠੀਕ ਹੈ। ਫਾਲਸ ਐਡਵਰਟਾਈਜ਼ਿੰਗ ਜੇ ਕੋਈ ਕਰ ਰਿਹਾ ਹੈਗਾ ਉਹ ਬਹੁਤ ਗਲਤ ਗੱਲ ਹੈ। ਤੇ ਮੇਰੀ ਨਜ਼ਰ 'ਚ ਹਾਲ ਤਾਂ ਇੱਦਾਂ ਦਾ ਕੋਈ ਨਹੀਂ ਆਇਆ ਜਿਹੜਾ ਫਾਲਸ ਐਡਵਰਟਾਈਜ਼ਿੰਗ ਕਰ ਰਿਹਾ, ਖਾਸ ਕਰਕੇ ਯੂਨੀਵਰਸਿਟੀਜ਼ ਵਿੱਚੋਂ। ਤੇ ਨਾਨ ਯੂਨੀਵਰਸਿਟੀ ਸੈਕਟਰ ਵਿੱਚੋਂ ਕੋਈ ਕਰ ਰਿਹਾ ਹੋਵੇ ਤਾਂ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ।
ਜੀ ਮੇਖਲ, ਪਤੇ ਦੀ ਗੱਲ ਜਿਹੜੀ ਤੁਸੀਂ ਕਹੀ ਉਹ ਇਹ ਹੈ ਕਿ ਜਿਹੜੀ ਯੂਨੀਵਰਸਿਟੀਆਂ ਹਨ ਉਹ ਸਿੱਖਿਆ ਦਾ ਕੇਂਦਰ ਹਨ, ਨਾ ਕਿ ਵਪਾਰ ਘਰ।
ਜੀ,
ਤੇ ਇਹਨਾਂ ਦੋਨੋਂ ਚੀਜ਼ਾਂ ਨੂੰ ਵੱਖਰੇ ਰੱਖਣ ਦੀ ਲੋੜ ਹੈ। ਪਰ ਮੈਂ ਅਗਰ ਜ਼ਿੰਮੇਵਾਰੀਆਂ ਦੀ ਵੀ ਗੱਲ ਕਰਾਂ, ਦੇਖੋ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਅਗਰ ਕੋਈ ਵਿਦੇਸ਼ੀ ਵਿਦਿਆਰਥੀ ਆ ਕੇ ਉੱਥੇ ਪੜ੍ਹ ਰਿਹਾ ਹੈ, ਉਸ ਦੀ ਸਾਂਭ ਸੰਭਾਲ, ਖਾਸ ਕਰ ਉਸਦੀ ਮਾਨਸਿਕ ਸਿਹਤ ਬਾਰੇ, ਅਤੇ ਇਸ ਬਾਰੇ ਵੀ ਹਮੇਸ਼ਾ ਮੈਨੂੰ ਚਿੰਤਾ ਰਹੀ ਹੈ। ਪ੍ਰੋਫੈਸਰ ਦੀਪ ਸੈਣੀ, ਮੈਂ ਤੁਹਾਨੂੰ ਦੱਸਾਂ, ਹੁਣ ਤੋਂ ਬਹੁਤ ਚਿਰ ਪਹਿਲਾਂ ਮੈਂ ਫਰੀਡਮ ਆਫ ਇਨਫੋਰਮੇਸ਼ਨ ਤਹਿਤ ਇਮੀਗ੍ਰੇਸ਼ਨ ਵਿਭਾਗ ਨੂੰ ਪੁੱਛਿਆ ਸੀ, ਅਤੇ ਬਹੁਤ ਅਫਸੋਸ ਦੀ ਗੱਲ ਹੈ ਕਿ ਉਹਨਾਂ ਨੇ ਇੱਕ ਜਿਹੜਾ ਮੈਨੂੰ ਫਿਗਰ ਦੱਸਿਆ ਸੀ, 6 ਸਾਲਾਂ ਵਿੱਚ 183 ਮੌਤਾਂ ਹੋਈਆਂ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀਆਂ ਸਨ। ਸੋ ਉਸ ਗੱਲ ਨੂੰ ਲੈ ਕੇ ਮੈਨੂੰ ਹੁਣ ਤੀਕਰ ਲੱਗਦਾ ਹੈ ਕਿ ਯੂਨੀਵਰਸਿਟੀਜ਼ ਵਿੱਚ ਕੋਈ ਪ੍ਰੋਗਰਾਮ, ਕੋਈ ਵੈਲਫੇਅਰ ਸਿਸਟਮ ਕ੍ਰੀਏਟ ਕੀਤਾ ਗਿਆ ਹੈ, ਕਿਉਂਕਿ ਪੈਸੇ ਜਿਹੜੇ ਕਮਾਏ ਜਾ ਰਹੇ ਹਨ ਉਹ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਹੀ ਕਮਾਏ ਜਾ ਰਹੇ ਹਨ, ਪਰ ਵਾਪਸ ਉਹਨਾਂ 'ਤੇ ਕੀ ਇਨਵੈਸਟ ਕੀਤਾ ਜਾਂਦਾ ਹੈ?
ਇਹ ਇਨਕਰੀਜ਼ਿੰਗ ਕੰਸਰਨ ਹੈ ਹਰ ਯੂਨੀਵਰਸਿਟੀ ਦੇ ਵਿੱਚ, ਜਿਹੜਾ ਸਟੂਡੈਂਟਸ ਦੀ ਮੈਂਟਲ ਹੈਲਥ ਹੈਗਾ, ਇਹ ਵਰਲਡ ਵਾਈਡ ਸਿਚੁਏਸ਼ਨ ਚੱਲ ਰਹੀ ਹੈ, ਔਰ ਇਹਦਾ ਇਹ ਸਿਰਫ ਇੰਟਰਨੈਸ਼ਨਲ ਸਟੂਡੈਂਟਸ ਲਈ ਨਹੀਂ, ਇਹ ਹਰ ਸਟੂਡੈਂਟ ਦੇ ਨਾਲ ਪ੍ਰੋਬਲਮ ਹੈ ਕਿ ਰੀਜ਼ਨਸ ਇਹਦੇ ਕੰਪਲੈਕਸ ਨੇ ਔਰ ਪੂਰੀ ਤਰ੍ਹਾਂ ਸਮਝ ਵੀ ਨਹੀਂ ਆ ਰਹੀ ਕਿ ਕੀ ਰੀਜ਼ਨਸ ਨੇ, ਪਰ ਜਿਹੜਾ ਮੈਂਟਲ ਹੈਲਥ ਜਿਹੜੀ ਹੈ ਉਹ ਦਿਨ ਪ ਦਿਨ ਗਿਰ ਰਹੀ ਹੈਗੀ ਹੈ ਸਟੂਡੈਂਟਸ ਦੀ। ਅਤੇ ਉਹਦੇ ਲਈ ਹਰ ਸਾਲ, ਇਸ ਸਾਲ ਪਿਛਲੇ ਸਾਲ ਨਾਲੋਂ, ਪਿਛਲੇ ਸਾਲ ਉਹ ਤੋਂ ਅਗਲੇ ਸਾਲ ਨਾਲੋਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਇਨਵੈਸਟ ਕਰ ਰਹੇ ਹਾਂ ਫੈਸਿਲਿਟੀਜ਼ ਵਿੱਚ, ਸਟਾਫ ਵਿੱਚ, ਸਪੋਰਟ ਸਰਵਿਸਿਜ਼ ਵਿੱਚ, ਐਜੂਕੇਸ਼ਨ ਵਿੱਚ ਕਿ ਕਿਵੇਂ ਹੈਂਡਲ ਕਰਨਾ। ਉਹਦੇ ਬਾਵਜੂਦ ਕੁਝ ਨਾ ਕੁਝ ਵਿਕਟਮਸ ਹੋ ਜਾਂਦੇ ਨੇ। ਫੈਕਟ ਇਹ ਹੈ ਕਿ ਜੇ ਇੰਟਰਨੈਸ਼ਨਲ ਸਟੂਡੈਂਟਸ ਵਿੱਚ ਵੱਡੀ ਪ੍ਰੋਬਲਮ ਹੈ ਤਾਂ ਉੱਧਰ ਵੀ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਨੇ ਉਹ ਦਿਨ ਪ ਦਿਨ ਜ਼ਿਆਦਾ ਧਿਆਨ ਦੇ ਰਹੀਆਂ ਨੇ। ਪਰ ਪ੍ਰੋਬਲਮ ਕੰਪਲੈਕਸ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਪ੍ਰੋਬਲਮ ਭੁੱਲ ਗਈ ਹੈਗੀ। ਯੂਨੀਵਰਸਿਟੀਜ਼ ਬਹੁਤ ਕੌਂਸ਼ੀਅਸ ਹੈ ਇਸ ਪ੍ਰੋਬਲਮ ਬਾਰੇ, ਅਤੇ ਉਹਦੇ ਵਿੱਚ ਜਿਵੇਂ ਤੁਹਾਨੂੰ ਕਿਹਾ ਵੀ ਇਨਵੈਸਟ ਕੀਤਾ ਜਾ ਰਿਹਾ। ਸਾਡੇ ਹੁਣ ਇੱਥੇ ਇੱਕ ਬੜਾ ਵੱਡਾ ਹੈਲਥ ਐਂਡ ਕਾਉਂਸਲਿੰਗ ਸਰਵਿਸਿਜ਼ ਦਾ ਆਫਿਸ ਹੈ ਕੈਂਪਸ ਦੇ ਉੱਤੇ, ਪਰ ਇਹ ਵੀ ਮੈਂ ਤੁਹਾਨੂੰ ਕਹਿ ਸਕਦਾ ਕਿ ਉਹ ਸਾਰਾ ਦਿਨ ਸਵੇਰੇ 9 ਵਜੇ ਤੋਂ ਲੈ ਕੇ ਰਾਤ ਤੱਕ ਬਿਜ਼ੀ ਹੁੰਦਾ ਹੈ ਸਟੂਡੈਂਟਸ ਦੇ ਨਾਲ। ਸਾਰੇ ਮੈਂਟਲ ਹੈਲਥ ਵਾਲੇ ਨਹੀਂ, ਪਰ ਕਾਫੀ ਮੈਂਟਲ ਹੈਲਥ ਵਾਲੇ ਨੇ, ਔਰ ਜਿਸ ਏਰੀਆ ਦੇ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਟਾਫ ਹਾਇਰ ਕਰ ਰਹੇ ਹਾਂ ਉਹ ਮੈਂਟਲ ਹੈਲਥ ਵਾਲਾ ਹੈ ਜ਼ਿਆਦਾ। ਸੋ ਜਿਹੜਾ ਤੁਸੀਂ ਇਸ਼ੂ ਰੇਜ਼ ਕੀਤਾ ਹੈਗਾ ਉਹ ਬਿਲਕੁਲ ਠੀਕ ਹੈ, ਪਰ ਇਹ ਨਹੀਂ ਹੈ ਕਿ ਯੂਨੀਵਰਸਿਟੀਜ਼ ਉਹਦਾ ਧਿਆਨ ਨਹੀਂ ਕਰ ਰਹੀਆਂ। ਇਹ ਇਸ਼ੂ ਵੱਡਾ ਹੋ ਰਿਹਾ ਦਿਨ ਪ ਦਿਨ, ਔਰ ਉਸ ਹਿਸਾਬ ਨਾਲ ਯੂਨੀਵਰਸਿਟੀ ਦੀ ਜਿਹੜੀ ਇਨਵੈਸਟਮੈਂਟ ਵੀ ਵੱਡੀ ਹੋ ਰਹੀ ਹੈ ਇਹਦੇ ਵਿੱਚ।
ਮੈਨੂੰ ਵੈਸੇ ਅਗਰ ਤੁਸੀਂ ਜਨਰਲ ਤੌਰ 'ਤੇ ਅਗਰ ਦੱਸੋ ਅੰਤਰਰਾਸ਼ਟਰੀ ਸਿੱਖਿਆ ਦੇ ਖੇਤਰ ਵਿੱਚ ਆਸਟ੍ਰੇਲੀਆ ਦਾ ਹੁਣ ਕੀ ਅਕਸ ਹੈ, ਕੀ ਉਹ ਬਦਲਿਆ ਹੈ ਪਿਛਲੇ 10-12-15 ਸਾਲਾਂ ਵਿੱਚ, ਅਤੇ ਕੀ ਆਉਂਦੇ ਦਿਨਾਂ ਵਿੱਚ ਇਸ ਵਿੱਚ ਹੋਰ ਬਦਲਾਅ ਅਸੀਂ ਵੇਖ ਸਕਦੇ ਹਾਂ, ਖਾਸ ਤੌਰ 'ਤੇ ਕਿਉਂਕਿ ਤੁਸੀਂ ਕੈਨੇਡਾ ਦਾ ਕਾਫੀ ਤਜਰਬਾ ਰੱਖਿਆ ਹੈ ਅਤੇ ਕੈਨੇਡਾ ਇੰਡੀਆ ਤੋਂ ਜਿੰਨੇ ਵੀ ਵਿਦੇਸ਼ੀ ਵਿਦਿਆਰਥੀ ਹਨ ਉਹਨਾਂ ਵਾਸਤੇ ਨੰਬਰ 1 ਡੈਸਟੀਨੇਸ਼ਨ ਹੈ?
ਹਾਂ, ਕੈਨੇਡਾ ਅਤੇ ਆਸਟ੍ਰੇਲੀਆ ਦਾ ਸਿਸਟਮ ਜਿਹੜਾ ਐਜੂਕੇਸ਼ਨ ਜਿੱਥੇ ਤੱਕ ਹੈਗੀ ਆ ਉਹ ਤਾਂ ਕਾਫੀ ਕੰਪਰੇਬਲ ਹੈ, ਸਿਮੀਲਰ ਹੈ, ਥੋੜ੍ਹੇ ਥੋੜ੍ਹੇ ਬਹੁਤ ਛੋਟੇ ਛੋਟੇ ਫਰਕ ਨੇ, ਪਰ ਜਨਰਲ ਤੌਰ 'ਤੇ ਸਿਸਟਮ ਇੱਕੋ ਜਿਹੇ ਨੇ ਅਤੇ ਦੋਵੇਂ ਜਿਹੜੇ ਬ੍ਰਿਟਿਸ਼ ਰੂਟਸ ਦੇ ਨੇ ਸਿਸਟਮ ਅਤੇ ਉਸ ਹਿਸਾਬ ਨਾਲ ਇਹ ਇਵੋਲਵ ਹੋਏ ਨੇ ਆਪਣੇ ਆਪਣੇ ਢੰਗ ਨਾਲ, ਥੋੜ੍ਹਾ ਥੋੜ੍ਹਾ ਫਰਕ ਹੈ ਪਰ ਬਹੁਤੀਆਂ ਗੱਲਾਂ ਸਿਮਿਲਰ ਨੇ। ਜਿੱਥੇ ਫਰਕ ਹੈ ਉਹ ਐਟੀਚਿਊਡ 'ਚ ਹੈਗਾ। ਆਸਟ੍ਰੇਲੀਆ ਦੇ ਵਿੱਚ ਜਿਹੜਾ ਐਜੂਕੇਸ਼ਨ ਸਿਸਟਮ ਹੈ ਇਹਦੀ ਜਿਹੜੀ ਸੋਸਾਇਟੀ ਦੇ ਵਿੱਚ ਪੋਜੀਸ਼ਨ ਹੈਗੀ ਹੈ ਨਾ ਉਹ ਜ਼ਿਆਦਾ ਦਿਨ ਪ ਦਿਨ ਬਿਜ਼ਨਸ ਵਾਲੀ ਬਣੀ ਜਾ ਰਹੀ ਆ। ਈਵਨ ਸਾਡੀ ਗਵਰਨਮੈਂਟ ਹੈ, ਯੂਨੀਵਰਸਿਟੀ ਦੀ ਲੀਡਰਸ਼ਿਪ ਵੀ ਮੈਂ ਦੇਖਿਆ ਹੈਗਾ, ਇਹ ਕਹੀ ਜਾਣਗੇ ਇਹ ਥਰਡ ਬਿਗੈਸਟ ਐਕਸਪੋਰਟ ਇੰਡਸਟਰੀ ਹੈ। ਯੂਨੀਵਰਸਿਟੀਜ਼ ਇੰਡਸਟਰੀ ਨਹੀਂ ਹੈਗੀਆਂ ਨੇ, ਯੂਨੀਵਰਸਿਟੀ ਸਰਵਿਸ ਹੈ ਸੋਸਾਇਟੀ ਨੂੰ, ਯੂਨੀਵਰਸਿਟੀ ਦਾ ਰੋਲ ਇੰਡਸਟਰੀ ਵਾਲਾ ਰੋਲ ਨਹੀਂ ਹੈਗਾ। ਅਤੇ ਸੋ ਜਿਹੜੀ ਇੱਥੇ ਆਸਟ੍ਰੇਲੀਆ 'ਚ ਜਿਹੜੀ ਸੋਸ਼ਲ ਕਨਵਰਸੇਸ਼ਨ ਹੈ ਨਾ ਯੂਨੀਵਰਸਿਟੀ ਦੇ ਬਾਰੇ, ਉਹ ਬੜੀ ਦਿਨ ਬ ਦਿਨ ਮੇਰੇ ਹਿਸਾਬ ਨਾਲ ਗਲਤ ਪਾਸੇ ਨੂੰ ਜਾ ਰਹੀ ਹੈ। ਜਿਹੜਾ ਕਿ ਯੂਨੀਵਰਸਿਟੀ ਨੂੰ ਇਦਾਰਾ ਸਮਝਣ ਲੱਗ ਗਏ ਨੇ, ਲੱਗ ਗਏ ਅਸੀਂ ਸਰਵਿਸ ਨਹੀਂ ਸਮਝਦੇ ਹੈਗੇ। ਜਿੱਥੇ ਤੇਰਾ ਕਨੇਡਾ 'ਚ ਹੈ ਉੱਥੇ ਵੀ ਪ੍ਰੋਬਲਮ ਥੋੜ੍ਹੀ ਥੋੜ੍ਹੀ ਆ ਰਹੀ ਹੈ ਕਿ ਉਹਦਾ ਬਿਜ਼ਨਸ ਵੱਲ ਨੂੰ ਝੁਕਾਵ ਹੋ ਰਿਹਾ, ਪਰ ਹਾਲੇ ਜਿੱਦਾਂ ਦੀ ਆਸਟ੍ਰੇਲੀਆ 'ਚ ਹਾਲਤ ਹੈ ਉੱਦਾਂ ਦੀ ਨਹੀਂ ਹੋਈ, ਉਹਦੇ ਤੋਂ ਕਾਫ਼ੀ ਚੰਗੀ ਹਾਲਤ ਹੈ। ਯੂਨੀਵਰਸਿਟੀਜ਼ ਨੂੰ ਹਾਲੇ ਵੀ ਸਰਵਿਸ ਸਮਝਿਆ ਜਾਂਦਾ ਉੱਥੇ, ਗਵਰਨਮੈਂਟ ਦੀ ਸਪੋਰਟ ਯੂਨੀਵਰਸਿਟੀ ਲਈ ਜ਼ਿਆਦਾ ਇੱਥੇ ਨਾਲੋਂ, ਅਤੇ ਸੁਸਾਇਟੀ ਦੇ ਵਿੱਚ ਯੂਨੀਵਰਸਿਟੀ ਦੀ ਜ਼ਿਆਦਾ ਰਿਸਪੈਕਟ ਹੈ ਉੱਥੇ ਇੱਥੇ ਨਾਲੋਂ। ਅਤੇ ਸੋ ਜਿਹੜਾ ਜੇ ਤੁਸੀਂ ਸੋਸ਼ਲ ਮਿਆਰ ਦੇ ਉੱਤੇ ਸੋਚਣਾ ਚਾਹੁੰਦੇ ਹੋ ਕਿ ਕੀ ਫਰਕ ਹੈ, ਆਹ ਵੱਡਾ ਫਰਕ ਹੈ।
ਸੋ ਕੀ ਆਸਟ੍ਰੇਲੀਆ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿ ਉਹ ਅਕਸ ਨਹੀਂ ਹੈ ਚੰਗਾ?
ਬਿਲਕੁਲ ਯਾਰ, ਮੈਂ ਕੱਲ੍ਹ ਇੱਕ ਲੈਕਚਰ 'ਚ ਬੋਲ ਰਿਹਾ ਸੀ ਅਤੇ ਮੈਂ ਆਪਣੀ ਕਹਾਣੀ ਦੱਸ ਰਿਹਾ ਸੀ ਕਿ ਜਦੋਂ ਮੈਂ ਆਸਟ੍ਰੇਲੀਆ ਪੜ੍ਹਨ ਆਇਆ ਉਦੋਂ ਇੱਥੇ ਟਿਊਸ਼ਨ ਨਹੀਂ ਸੀ ਹੁੰਦੀ। ਸੋ ਮੈਂ ਨੋਟ ਓਨਲੀ ਮੇਰੀ ਐਜੂਕੇਸ਼ਨ ਫਰੀ ਸੀ, ਮੈਨੂੰ ਆਸਟ੍ਰੇਲੀਆ ਤੋਂ ਸਕਾਲਰਸ਼ਿਪ ਮਿਲਿਆ ਸੀਗਾ ਇੱਕ। ਸੋ ਟੈਕਸ ਪੇਅਰ ਆਸਟ੍ਰੇਲੀਅਨ ਮੈਨੂੰ ਸਪੋਰਟ ਕਰ ਰਿਹਾ ਸੀਗਾ ਬਜਾਏ ਦੇ ਕਿ ਮੈਂ ਆਸਟ੍ਰੇਲੀਆ ਨੂੰ ਸਪੋਰਟ ਕਰ ਰਿਹਾ। ਅਤੇ ਜਦੋਂ ਮੈਂ 1982 'ਚ ਇੱਥੋਂ ਛੱਡ ਕੇ ਗਿਆ ਸੀ ਪੜ੍ਹ ਕੇ, ਅਤੇ ਮੇਰੇ ਦਿਲ 'ਚ ਇਹ ਫੀਲਿੰਗ ਸੀ ਕਿ ਮੈਨੂੰ ਆਸਟ੍ਰੇਲੀਆ ਨੇ ਕੁਝ ਗਿਫਟ ਦਿੱਤਾ ਹੈ ਅਤੇ ਮੇਰੇ ਲਈ ਮੇਰੇ 'ਤੇ ਆਸਟ੍ਰੇਲੀਆ ਨੇ ਕੋਈ ਕਰਜ਼ਾ ਚੜਾਇਆ। ਅਤੇ ਮੈਂ ਸਾਰੇ 34 ਸਾਲ ਪਰੇ ਰਿਹਾ, ਮੈਂ 34 ਸਾਲ ਸ਼ੁਕਰਗੁਜ਼ਾਰ ਰਿਹਾ ਇਹਦਾ। ਅਤੇ ਜਿੱਦਣ ਮੈਨੂੰ ਵਾਪਸ ਆਉਣ ਦਾ ਮੌਕਾ ਮਿਲਿਆ ਇੱਥੇ ਐਜ਼ ਵਾਈਸ ਚਾਂਸਲਰ, ਉਦੋਂ ਮੇਰੇ ਦਿਲ 'ਚ ਪਹਿਲੀ ਇਹੀ ਖੁਸ਼ ਗੱਲ ਆਈ ਸੀ ਕਿ ਬਈ ਮੈਂ ਉਸ ਦੇਸ਼ 'ਚ ਜਾ ਰਿਹਾ ਮੁੜ ਕੇ ਕੁਝ ਵਾਪਸ ਦੇਣ ਲਈ ਜਿੱਥੋਂ ਮੈਨੂੰ ਇੰਨਾ ਕੁਝ ਮਿਲਿਆ। ਪਰ ਅੱਜ ਦਾ ਵਿਦਿਆਰਥੀ ਜਿਹੜਾ ਹੈਗਾ, ਜਿਹੜਾ ਇੰਨੀਆਂ ਜ਼ਿਆਦਾ ਫੀਸ ਪੇ ਕਰ ਰਿਹਾ ਹੈ, ਉਹਦਾ ਜਿਹੜਾ ਰਿਲੇਸ਼ਨਸ਼ਿਪ ਹੈ ਦੇਸ਼ ਨਾਲ, ਉਹ ਦਿਨ ਬ ਦਿਨ ਉਹ ਟ੍ਰਾਂਜੈਕਸ਼ਨਲ ਰਿਲੇਸ਼ਨ ਬਣਿਆ ਜਾ ਰਿਹਾ। ਉਹ ਜਿੱਦਾਂ ਇੱਕ ਇੱਕ ਗਾਹਕ ਦਾ ਅਤੇ ਵਪਾਰੀ ਦਾ ਰਿਸ਼ਤਾ ਹੁੰਦਾ ਨਾ, ਇੱਦਾਂ ਬਣਿਆ। ਅਤੇ ਜਿੱਦਾਂ ਜਿੱਦਾਂ ਉਹ ਰਿਲੇਸ਼ਨਸ਼ਿਪ ਵੱਧਦਾ ਹੈ, ਉੱਦਾਂ ਉੱਦਾਂ ਤੁਹਾਡਾ ਜਿਹੜਾ ਇਮੋਸ਼ਨਲ ਬੌਂਡ ਹੈ ਘੱਟਦਾ ਹੈ। ਅਤੇ ਉਹ ਚੀਜ਼ ਜਿਹੜੀ ਹੈ ਜਿਹੜੀ ਲੌਂਗ ਟਰਮ ਹੈ ਨਾ, ਦੂਰ ਜੇ ਉਹਦੀ ਦੂਰ ਦੀ ਸੋਚੀ ਜਾਵੇ ਤਾਂ ਉਹ ਆਸਟ੍ਰੇਲੀਆ ਲਈ ਚੰਗੀ ਗੱਲ ਨਹੀਂ ਹੈ। ਕਿ ਆਸਟ੍ਰੇਲੀਆ ਨੂੰ ਸਿਰਫ ਸਟੂਡੈਂਟ ਹੀ ਨਹੀਂ ਚਾਹੀਦੇ, ਆਸਟ੍ਰੇਲੀਆ ਨੂੰ ਫਰੈਂਡਸ ਵੀ ਚਾਹੀਦੇ ਨੇ ਦੁਨੀਆ ਭਰ ਦੇ ਵਿੱਚ। ਅਤੇ ਜਿੱਦਾਂ ਦੀ ਫਰੈਂਡਸ਼ਿਪ ਮੇਰੀ ਹੈ ਆਸਟ੍ਰੇਲੀਆ ਦੇ ਨਾਲ, ਕਿਉਂਕਿ ਮੈਨੂੰ ਮੇਰੇ ਦਿਲ 'ਚ ਹਾਲੇ ਤੱਕ ਵੀ ਇਹ ਫੀਲਿੰਗ ਹੈ ਕਿ ਮੈਂ ਆਸਟ੍ਰੇਲੀਆ ਕੋਲੋਂ ਬਹੁਤ ਕੁਝ ਫ੍ਰੀ ਲਿਆ ਸੀਗਾ, ਅਤੇ ਉਹ ਫੀਲਿੰਗ ਜਿਹੜੀ ਹੈ ਉਹ ਜਦੋਂ ਉਹਦੇ ਵਿੱਚ ਇਕਨੋਮਿਕ ਟ੍ਰਾਂਜੈਕਸ਼ਨ ਆ ਜਾਏ ਤਾਂ ਉਹ ਹੋਣੀ ਮੁਸ਼ਕਲ ਹੈ।
ਜੀ, ਬੜੀ ਖੂਬੀ ਨਾਲ ਤੁਸੀਂ ਆਪਣੀ ਗੱਲ ਸਾਹਮਣੇ ਰੱਖੀ ਹੈ। ਮੈਂ ਅਖੀਰਲਾ ਸਵਾਲ ਤੁਹਾਡੇ ਸਾਹਮਣੇ ਰੱਖਾਂਗੀ। ਜਿਹੜੇ ਵਿਦੇਸ਼ੀ ਵਿਦਿਆਰਥੀ ਅਗਰ ਤੁਹਾਡੀ ਗੱਲ ਸੁਣ ਰਹੇ ਹਨ, ਤੁਹਾਡੇ ਕੋਲ ਵਿਸ਼ਾਲ ਤਜਰਬਾ ਹੈ ਜੀ, ਤੁਸੀਂ ਆਪ ਵਿਦਿਆਰਥੀ ਰਹਿ ਚੁੱਕੇ ਹੋ ਪਰ ਹੁਣ ਤੁਸੀਂ ਇਸ ਅਹੁਦੇ 'ਤੇ ਹੋ, ਸਭ ਤੋਂ ਬਿਹਤਰ ਸਲਾਹ ਤੁਸੀਂ ਉਹਨਾਂ ਨੂੰ ਕੀ ਦੇਵੋਗੇ ਜਿਹੜੇ ਇੰਡੀਆ ਤੋਂ ਖਾਸ ਕਰ ਬਾਹਰ ਆ ਕੇ ਪੜ੍ਹਨਾ ਚਾਹੁੰਦੇ ਹਨ, ਭਾਵੇਂ ਆਸਟ੍ਰੇਲੀਆ, ਕੈਨੇਡਾ, ਜਿੱਥੇ ਵੀ? ਸਭ ਤੋਂ ਵਧੀਆ ਸਲਾਹ ਕੀ ਹੋਵੇਗੀ ਉਹਨਾਂ ਵਾਸਤੇ?
ਸਭ ਤੋਂ ਸਲਾਹ ਤਾਂ ਚੰਗੀ ਮੈਂ ਇਹ ਦੇ ਸਕਦਾ ਵੀ ਜੇ ਤੁਸੀਂ ਬੱਚੋ ਆਸਟ੍ਰੇਲੀਆ 'ਚ ਇਹ ਸੋਚ ਕੇ ਆਏ ਹੋ ਕਿ ਪੜ੍ਹਨ ਲਈ ਆਏ ਹਾਂ, ਤਾਂ ਪਹਿਲਾਂ ਪੜ੍ਹਨ ਬਾਰੇ ਸੋਚੋ, ਇਮੀਗ੍ਰੇਸ਼ਨ ਨੂੰ ਮਨ ਦੇ ਉੱਤੇ ਹਾਵੀ ਨਾ ਹੋਣ ਦਿਓ। ਜੇ ਤੁਸੀਂ ਇਹ ਸੋਚ ਕੇ ਆਏ ਹੋ ਵੀ ਇਮੀਗ੍ਰੇਸ਼ਨ ਲਈ ਜਾਣਾ ਹੈਗਾ, ਫਿਰ ਤੁਸੀਂ ਤਾਂ ਪੜ੍ਹਾਈ ਦਾ ਬਹਾਨਾ ਲੈ ਕੇ ਆਏ ਹੋ ਨਾ, ਫਿਰ ਤੁਸੀਂ ਪੜ੍ਹਨ ਨਹੀਂ ਆਏ, ਫਿਰ ਤੁਸੀਂ ਇਮੀਗ੍ਰੇਸ਼ਨ ਲੈਣ ਲਈ ਆਏ ਹੋ, ਫਿਰ ਤੁਸੀਂ ਸ਼ਿਕਾਇਤ ਕਰਨੀ ਬੰਦ ਕਰ ਦਿਓ। ਪਰ ਜੇ ਪੜ੍ਹਾਈ ਤੁਹਾਡਾ ਜਿਹੜਾ ਪਹਿਲਾ ਮਕਸਦ ਪੜ੍ਹਾਈ ਸੀ, ਤਾਂ ਪੜ੍ਹਾਈ ਵੱਲ ਨੂੰ ਇਕਾਗਰ ਚਿੱਤ ਹੋ ਕੇ ਪੜ੍ਹਾਈ ਕਰੀ ਚਲੋ। ਅਤੇ ਇਮੀਗ੍ਰੇਸ਼ਨ ਜੇ ਹੋਣੀ ਆ ਤਾਂ ਆਪਣੇ ਆਪ ਹੀ ਹੋ ਜਾਣੀ ਵਕਤ ਦੇ ਨਾਲ। ਜਦੋਂ ਮੈਂ ਆਇਆ ਸੀ ਇਮੀਗ੍ਰੇਸ਼ਨ ਬਹੁਤ ਔਖੀ ਹੁੰਦੀ ਸੀਗੀ, ਆਸਟ੍ਰੇਲੀਆ ਤਾਂ ਹਾਲੇ ਫਿਰ ਥੋੜ੍ਹਾ ਬਹੁਤ ਸੌਖਾ ਸੀ, ਕੈਨੇਡਾ ਤਾਂ ਬਹੁਤ ਹੀ ਔਖਾ ਸੀ। ਅਤੇ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਇਮੀਗ੍ਰੇਸ਼ਨ ਦੇ ਲਈ ਆਪਾਂ ਇੱਥੇ ਪੜ੍ਹਨ ਆਏ ਸੀ, ਪੜ੍ਹੇ, ਕੈਨੇਡਾ ਜੋਬ ਮਿਲ ਗਿਆ, ਉਹ ਵੀ ਟੈਂਪਰੇਰੀ ਸੀ, ਬਿਨਾਂ ਇਮੀਗ੍ਰੇਸ਼ਨ ਦੇ ਸੋਚਿਆਂ ਬਾਰੇ ਉੱਥੇ ਚਲੇ ਗਏ। ਅਤੇ ਇੱਕ ਤੋਂ ਬਾਅਦ ਦੂਜੀ ਗੱਲ ਹੁੰਦੀ ਕਿ ਉੱਥੋਂ ਹੀ ਆਪਣੇ ਆਪ ਹੀ ਇਮੀਗ੍ਰੇਸ਼ਨ ਦਾ ਔਫਰ ਜਿਹੜਾ ਕਿ ਯੂਨੀਵਰਸਿਟੀ ਨੇ ਦਿੱਤਾ ਸੀ, ਕਿਉਂਕਿ ਜਿਹਨੂੰ ਕਹਿੰਦੇ ਮੈਂ ਆਪਣੇ ਆਪ ਨੂੰ ਸਾਬਤ ਕਰਤਾ ਸੀ ਕਿ ਮੇਰੇ ਕੋਲ ਕੀ ਹੈਗਾ ਉਸ ਯੂਨੀਵਰਸਿਟੀ ਨੂੰ ਅਤੇ ਦੇਸ਼ ਨੂੰ ਦੇਣ ਲਈ। ਸੋ ਆਈ ਨੋ ਕਿ ਇਹ ਗੱਲ ਸੋਚਣੀ ਔਖੀ ਹੈ ਅਤੇ ਉਹਦੇ ਪਿੱਛੇ ਜਿਹੜਾ ਇਹਦਾ ਪਿਛੋਕੜ ਵੀ ਜਿਹੜਾ ਹੈਗਾ ਉਹ ਬਹੁਤ ਗੁੰਝਲਦਾਰ ਹੈ, ਕਿਉਂਕਿ ਇਹ ਜ਼ਾਹਿਰ ਹੈ ਕਿ ਕਾਫੀ ਲੋਕ ਇਸ ਕਰਕੇ ਸਿਰਫ ਆਉਂਦੇ ਕਿ ਚਲੋ ਵੀ ਪੜ੍ਹਾਈ ਦੇ ਬਹਾਨੇ ਨਾਲ ਇਮੀਗ੍ਰੇਸ਼ਨ ਮਿਲ ਜਾਏਗੀ, ਔਰ ਉਹਨਾਂ ਦਾ ਟੀਚਾ ਇਹ ਹੁੰਦਾ ਕਿ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈਗਾ, ਔਰ ਇਹ ਹਰ ਇਨਸਾਨ ਦਾ ਹੱਕ ਹੈ ਕਿ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਤਰੱਦਦ ਕਰੇ। ਪਰ ਜੇ ਤੁਸੀਂ ਉਸ ਕਰਕੇ ਆਏ ਹੋ ਤਾਂ ਫਿਰ ਤੁਸੀਂ ਐਜੂਕੇਸ਼ਨ ਸਿਸਟਮ ਨੂੰ ਬਲੇਮ ਨਾ ਕਰੋ ਉਹਦੇ ਬਾਰੇ, ਕਿਉਂਕਿ ਤੁਸੀਂ ਫਿਰ ਐਜੂਕੇਸ਼ਨ ਲਈ ਨਹੀਂ ਆਏ, ਐਜੂਕੇਸ਼ਨ ਤਾਂ ਬਹਾਨਾ ਸੀ। ਪਰ ਜੇ ਤੁਸੀਂ ਐਜੂਕੇਸ਼ਨ ਲਈ ਆਏ ਹਾਂ ਤਾਂ ਫਿਰ ਦੱਬ ਕੇ ਪੜ੍ਹਾਈ ਕਰੋ, ਉਹਦਾ ਇਨਾਮ ਮਿਲੇਗਾ ਜ਼ਰੂਰ ਜ਼ਿੰਦਗੀ 'ਚ।
ਪ੍ਰੋਫੈਸਰ ਦੀਪ ਸੈਣੀ ਜੀ, ਬੜੇ ਸੁਹਿਰਦ, ਸਿਆਣੇ ਅਤੇ ਸੁਲਝੇ ਹੋਏ ਤੁਸੀਂ ਜਵਾਬ ਅਤੇ ਸਲਾਹ ਪੇਸ਼ ਕੀਤੀ ਅੱਜ। ਮੈਨੂੰ ਬਹੁਤ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਜਿਵੇਂ ਮੈਂ ਸ਼ੁਰੂਆਤ ਵਿੱਚ ਹੀ ਕਿਹਾ ਸੀ, ਮਾੜਾ ਲੱਗ ਰਿਹਾ ਕਿ ਤੁਸੀਂ ਸਾਨੂੰ ਛੱਡ ਕੇ ਕੈਨੇਡਾ ਜਾ ਰਹੇ ਹੋ, ਪਰ ਜਿਹੜੇ ਸਾਲ ਤੁਸੀਂ ਇੱਥੇ ਗੁਜ਼ਾਰੇ ਹਨ, ਤੁਹਾਨੂੰ ਮਿਲ ਕੇ, ਤੁਹਾਡੇ ਨਾਲ ਗੱਲਾਂ ਕਰਕੇ, ਸਰੋਤਿਆਂ ਨਾਲ ਤੁਹਾਨੂੰ ਰੂਬਰੂ ਕਰਾ ਕੇ, ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੀ ਹਾਂ ਕਿ ਇਹ ਮੌਕਾ ਸਾਨੂੰ ਮਿਲਿਆ ਹੈ। ਮਿਹਰਬਾਨੀ ਜੀ।
ਮਿਹਰਬਾਨੀ ਮਨਪ੍ਰੀਤ, ਐਂਡ ਗੋਡ ਬਲੈਸ ਯੂ।
SBS Radio. Tell us what you think. Rate this podcast on iTunes. It helps other people to find us.